ਤੁਸੀਂ ਹੋ SBS ਪੰਜਾਬੀ ਦੇ ਨਾਲ।
ਨਿਊਜ਼ ਡੈਸਕ ਤੋਂ MP ਸਿੰਘ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ। 2030 ਤੱਕ 43% ਕਾਰਬਨ ਘਟਾਉਣ ਦੇ ਲੇਬਰ ਦੇ ਟੀਚੇ ਵਾਲੇ ਬਿੱਲ ਦਾ ਗ੍ਰੀਨਜ਼ ਪਾਰਟੀ ਕਰੇਗੀ ਸਮਰਥਨ। US ਹਾਊਸ ਦੀ ਸਪੀਕਰ ਨੈਨਸੀ ਪਿਲੋਸੀ ਦਾ ਕਹਿਣਾ ਹੈ ਕਿ ਚੀਨ ਵੱਲੋਂ ਤਾਇਵਾਨ ਵਿੱਚ ਵਧਾਏ ਜਾ ਰਹੇ ਫੌਜੀ ਅਭਿਆਸਾਂ ਦੇ ਮੱਦੇਨਜ਼ਰ ਇਸ ਨਾਲ ਏਕਤਾ ਬਣਾਉਣੀ ਜ਼ਰੂਰੀ ਹੈ। ਅਤੇ ਖੇਡਾਂ ਵਿੱਚ, ਕਾਮਨਵੈਲਥ ਖੇਡਾਂ ਦੌਰਾਨ ਭਾਰਤ ਨੇ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਟੇਬਲ ਟੈਨਿਸ ਵਿੱਚ ਜਿੱਤਿਆ ਗੋਲਡ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਗ੍ਰੀਨਜ਼ ਨੇਤਾ ਐਡਮ ਬੈਂਡਟ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਪਾਰਟੀ ਸਰਕਾਰ ਦੇ ਜਲਵਾਯੂ ਪਰਿਵਰਤਨ ਬਿੱਲ ਵਾਸਤੇ ਵੋਟ ਕਰੇਗੀ, ਹਾਲਾਂਕਿ ਉਹਨਾਂ ਅਨੁਸਾਰ ਇਹ ਬਿੱਲ ਕਾਫੀ ਕਮਜ਼ੋਰ ਹੈ। ਗ੍ਰੀਨਜ਼ ਪਾਰਟੀ ਆਸਟ੍ਰੇਲੀਆ ਦੀਆਂ ਸਾਰੀਆਂ ਨਵੀਆਂ ਕੋਲੇ ਅਤੇ ਗੈਸ ਦੀਆਂ ਖਾਣਾਂ ਨੂੰ ਖਤਮ ਕਰਨ ਦੀ ਮੰਗ ਕਰ ਰਹੀ ਹੈ, ਪਰ ਲੇਬਰ ਨੇ ਇਸ ਮੁੱਦੇ ਉੱਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੀ ਬਜਾਏ ਪਾਰਟੀ ਹੁਣ ਵਾਤਾਵਰਣ ਸੰਬੰਧੀ ਕਾਨੂੰਨਾਂ ਉੱਤੇ ਜ਼ੋਰ ਦੇਵੇਗੀ, ਜਿਸ ਨਾਲ ਸਾਰੇ ਨਵੇਂ ਪ੍ਰੋਜੈਕਟਾਂ ਅਤੇ ਵਾਤਾਵਰਣ ਦੇ ਪ੍ਰਭਾਵਾਂ ਨੂੰ ਮੁੜ ਤੋਂ ਵਿਚਾਰਨ ਲਈ ਜ਼ੋਰ ਪਾਇਆ ਜਾ ਸਕੇਗਾ। ਐਡਮ ਬੈਂਡਟ ਦਾ ਕਹਿਣਾ ਹੈ ਕਿ ਸਰਕਾਰ ਨਾਲ ਗੱਲਬਾਤ ਕੁਝ ਹੱਦ ਤੱਕ ਤਾਂ ਸਫਲ ਰਹੀ ਹੈ, ਜਿਸ ਵਿੱਚ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ 43% ਵਾਲਾ ਟੀਚਾ ਉੱਪਰਲੀ ਹੱਦ ਨਹੀਂ ਹੈ।
The Greens have improved a weak climate bill, but the fight to stop Labor opening new coal and gas mines continues, and in this parliament the only obstacle to greater climate ambition is Labor. People need to be clear-eyed about the importance of this bill and that this government is bringing a bucket of water to a house fire.
Yaad rahe ਕਿ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਸਰਕਾਰ ਨੂੰ ਸੈਨੇਟ ਵਿੱਚ ਇੱਕ ਹੋਰ ਕ੍ਰਾਸ ਬੈਂਚਰ ਦੇ ਸਮਰਥਨ ਦੀ ਲੋੜ ਵੀ ਹੋਵੇਗੀ। ਸਰਕਾਰ ਨੇ ਵੀ ਜਲਵਾਯੂ ਬਿੱਲ ਦਾ ਗ੍ਰੀਨਜ਼ ਵੱਲੋਂ ਸਮਰਥਨ ਕੀਤੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਜਲਵਾਯੂ ਸਮੱਸਿਆਵਾਂ ਕਾਫੀ ਘੱਟ ਹੋ ਰਹੀਆਂ ਨੇ। ਸੈਨੇਟ ਵਿੱਚੋਂ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਲੇਬਰ ਨੂੰ ਗ੍ਰੀਨਜ਼ ਪਾਰਟੀ ਦੇ ਨਾਲ ਨਾਲ ਇੱਕ ਹੋਰ ਕ੍ਰਾਸ ਬੈਂਚਰ ਦੇ ਸਮਰਥਨ ਦੀ ਲੋੜ ਵੀ ਹੋਵੇਗੀ। ਮਤਲਬ ਇਹ ਹੈ ਕਿ ਇਹ ਬਿੱਲ ਬੇਸ਼ੱਕ ਤਿਆਰ ਹੈ ਪਰ ਪਾਸ ਹੋਣਾ ਬਾਕੀ ਹੈ। ਪਰ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਕੀ ਲੇਬਰ ਇੱਕ ਜਲਵਾਯੂ ਟ੍ਰਿਗਰ ਉੱਤੇ ਵੀ ਵਿਚਾਰ ਕਰ ਸਕਦੀ ਹੈ, ਜਿਸ ਨਾਲ ਸਾਰੇ ਨਵੇਂ ਜੈਵਿਕ ਬਾਲਣ ਪ੍ਰੋਜੈਕਟਾਂ ਨੂੰ ਉਹਨਾਂ ਦੇ ਜਲਵਾਯੂ ਪ੍ਰਭਾਵਾਂ ਲਈ ਵਿਸ਼ਲੇਸ਼ਣ ਕਰਨ ਉੱਤੇ ਮਜਬੂਰ ਕੀਤਾ ਜਾ ਸਕਦਾ ਹੈ। ਸਰਕਾਰ ਇਸ ਸਮੇਂ ਨਵੀਆਂ ਕੋਲਾ ਅਤੇ ਗੈਸ ਖਾਣਾਂ ਨੂੰ ਰੋਕਣ ਤੋਂ ਇਨਕਾਰੀ ਹੈ।
We're dealing with today's legislation is pretty significant. The parliament is about to, after a decade of inaction and denial and delay, move forward.
ਸੰਯੁਕਤ ਰਾਜ ਦੇ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪਿਲੋਸੀ ਨੇ ਤਾਇਵਾਨ ਦੀ ਸੰਸਦ ਨੂੰ ਉੱਥੋਂ ਦੇ ਰਾਸ਼ਟਰਪਤੀ ਸਾਈ ਇੰਗ ਵਿਨ ਦੀ ਮੌਜੂਦਗੀ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ ਤਾਇਵਾਨ ਦੇ ਨਾਲ ਏਕਤਾ ਵਿੱਚ ਖੜਾ ਹੈ। ਸਦਨ ਦੀ ਸਪੀਕਰ ਪਿਲੋਸੀ 25 ਸਾਲਾਂ ਵਿੱਚ ਤਾਇਵਾਨ ਦਾ ਦੌਰਾ ਕਰਨ ਵਾਲੀ ਸਭ ਤੋਂ ਉੱਚ ਪੱਧਰੀ US ਅਧਿਕਾਰੀ ਬਣ ਗਈ ਹੈ। ਮਿਸ ਪਿਲੋਸੀ ਨੇ ਆਪਣੀ ਯਾਤਰਾ ਦੇ 3 ਮੁੱਖ ਕਾਰਨ ਦੱਸੇ ਹਨ, ਜੋ ਕਿ ਸੁਰੱਖਿਆ, ਵਿੱਤੀ ਮਾਮਲੇ ਅਤੇ ਸਰਕਾਰ ਹਨ। ਉਹਨਾਂ ਕਿਹਾ ਕਿ ਉਹ ਤਾਇਵਾਨ ਪ੍ਰਤੀ US ਦੀ ਸਥਾਈ ਵਚਨਬੱਧਤਾ ਨੂੰ ਸਪਸ਼ਟ ਕਰਨਾ ਚਾਹੁੰਦੇ ਹਨ।
Today the world faces a choice between democracy and autocracy. America's determination to preserve democracy here in Taiwan and around the world remains ironclad. And we are grateful to the partnership of the people of Taiwan in this mission.
ਮਿਸ ਪਿਲੋਸੀ ਦੇ ਆਉਣ ਨਾਲ ਚੀਨ ਵੱਲੋਂ ਇੱਕ ਗੁੱਸੇ ਭਰੀ ਪ੍ਰਤੀਕਿਰਿਆ ਪ੍ਰਗਟ ਕੀਤੀ ਗਈ ਹੈ। ਜਿਸ ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਐਲਾਨੇ ਗਏ ਸਮੁੰਦਰੀ ਅਤੇ ਹਵਾਈ ਅਭਿਆਸ ਵੀ ਸ਼ਾਮਲ ਕੀਤੇ ਗਏ ਹਨ। ਚੀਨ ਨੇ ਤਾਇਵਾਨ ਨਾਲ ਮੁੱਖ ਵਸਤਾਂ ਦੇ ਵਪਾਰ ਉੱਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਉਸਾਰੀ ਲਈ ਵਰਤੀ ਜਾਂਦੀ ਰੇਤ ਦੇ ਨਿਰਯਾਤ ਨੂੰ ਰੋਕਣਾ ਵੀ ਸ਼ਾਮਲ ਹੈ। ਨਾਲ ਹੀ ਤਾਇਵਾਨੀ ਨਿੰਬੂ ਅਤੇ ਕੁਝ ਮੱਛੀਆਂ ਦੀ ਦਰਾਮਦ ਵੀ ਰੋਕੀ ਜਾਣੀ ਕਹੀ ਗਈ ਹੈ। ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ 6 ਮਹੀਨਿਆਂ ਤੋਂ 5 ਸਾਲ ਦੀ ਉਮਰ ਵਾਲੇ ਮੈਡੀਕਲ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਹੁਣ ਮੋਡੇਰਨਾ ਵੈਕਸੀਨ ਦਿੱਤੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ 70,000 ਇਮਿਊਨੋ ਕੰਪਰੋਮਾਈਜ਼ਡ ਅਜਿਹੇ ਬੱਚਿਆਂ ਨੂੰ ਜੋ ਕਿ ਗੁੰਝਲਦਾਰ ਸਿਹਤ ਸਥਿਤੀਆਂ ਅਤੇ ਅਪਾਹਜਤਾ ਵੱਲ ਵੱਧ ਰਹੇ ਹਨ, ਉਹਨਾਂ ਨੂੰ ਇਸ ਦਵਾਈ ਦੀ ਛੋਟੀ ਖੁਰਾਕ ਦਿੱਤੀ ਜਾ ਸਕਦੀ ਹੈ। ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਇਹ ਫੈਸਲਾ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਔਨ ਇਮੂਨਾਈਜੇਸ਼ਨ ਦੀ ਸਲਾਹ ਦੇ ਆਧਾਰ ਉੱਤੇ ਹੀ ਲਿਆ ਗਿਆ ਹੈ।
Children in this age group who have been diagnosed with type 1 diabetes or who have chronic neurological or neuromuscular conditions, and for children in this age group with a disability that requires frequent assistance with activities of daily living, such as severe cerebral palsy or Down syndrome. And that advice will, as I said, be published.
ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ATAGI ਨੇ ਇਸ ਮੋਡੇਰਨਾ ਵੈਕਸੀਨ ਨੂੰ 5 ਸਾਲ ਤੋਂ ਛੋਟੇ ਅਤੇ ਸਿਹਤ ਮਸਲਿਆਂ ਦੇ ਨਾਲ ਨਾ ਜੂਝ ਰਹੇ ਬੱਚਿਆਂ ਲਈ ਪ੍ਰਵਾਨਿਤ ਨਹੀਂ ਕੀਤਾ ਹੈ, ਕਿਉਂਕਿ ਅਜਿਹੇ ਬੱਚਿਆਂ ਨੂੰ ਗੰਭੀਰ ਬਿਮਾਰ ਹੋਣ ਦਾ ਖਤਰਾ ਘੱਟ ਹੁੰਦਾ ਹੈ। ਪਰ ਨਾਲ ਹੀ ਉਹਨਾਂ ਕਿਹਾ ਕਿ ਇਸ ਫੈਸਲੇ ਉੱਤੇ ਲਗਾਤਾਰ ਵਿਚਾਰਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਦਵਾਈ ਦੀਆਂ 1,75,000 ਖੁਰਾਕਾਂ ਅਗਲੇ ਹਫ਼ਤੇ ਤੱਕ ਆਸਟ੍ਰੇਲੀਆ ਪਹੁੰਚ ਜਾਣਗੀਆਂ। ਇਨਵੈਸਟਮੈਂਟ ਨਿਊ ਸਾਊਥ ਵੇਲਜ਼ ਦੀ ਮੁਖੀ ਐਮੀ ਬਰਾਊਨ ਨੇ ਨਿਊਯਾਰਕ ਵਪਾਰਕ ਭੂਮਿਕਾ ਲਈ ਜੌਨ ਬੋਰੀਲਾਰੋ ਦੀ ਨਿਯੁਕਤੀ ਦੇ ਸਬੰਧ ਵਿੱਚ ਉੱਪਰਲੇ ਸਦਨ ਵਿੱਚ ਚੱਲ ਰਹੀ ਜਾਂਚ ਦੌਰਾਨ ਆਪਣੀ ਦੂਜੀ ਗਵਾਹੀ ਦਿੱਤੀ ਹੈ। ਅਜਿਹਾ ਉਦੋਂ ਸਾਹਮਣੇ ਆਇਆ ਜਦੋਂ ਰਾਜ ਦੇ ਵਪਾਰ ਮੰਤਰੀ ਸਟੂਅਰਟ ਆਇਰਸ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ, ਕਿਉਂਕਿ ਰਾਜ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇ ਨੂੰ ਆਪਣੇ ਸਾਬਕਾ ਡਿਪਟੀ ਦੀ ਭਰਤੀ ਪ੍ਰਕਿਰਿਆ ਵਿੱਚ ਸ਼੍ਰੀ ਆਇਰਸ ਦੀ ਸ਼ਮੂਲੀਅਤ ਹੋਣ ਦਾ ਪਤਾ ਚੱਲ ਗਿਆ ਸੀ। ਹਾਲ ਵਿੱਚ ਹੀ ਸਾਹਮਣੇ ਆਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਸ਼੍ਰੀ ਬੋਰੀਲਾਰੋ ਸ਼ੁਰੂ ਵਿੱਚ ਇਸ ਨੌਕਰੀ ਦੇ ਚੋਟੀ ਦੇ ਉਮੀਦਵਾਰਾਂ ਵਿੱਚੋਂ ਨਹੀਂ ਸਨ, ਅਤੇ ਕੁਝ ਹੋਰ ਰਿਪੋਰਟਾਂ ਤੋਂ ਇਹ ਵੀ ਖੁਲਾਸਾ ਹੋਇਆ ਕਿ ਦੂਜੇ ਉਮੀਦਵਾਰਾਂ ਦੇ ਦਰਜੇ ਘਟਾਉਣ ਨਾਲ ਹੀ ਸ਼੍ਰੀ ਬੋਰੀਲਾਰੋ ਦੀ ਸਥਿਤੀ ਵਿੱਚ ਕੁਝ ਸੁਧਾਰ ਹੋ ਸਕਿਆ ਸੀ। ਮਿਸ ਬਰਾਊਨ ਨੇ ਆਪਣੇ ਸ਼ੁਰੂਆਤੀ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੀ ਬੋਰੀਲਾਰੋ ਦੀ ਨਿਯੁਕਤੀ ਦੇ ਮਾਮਲੇ ਵਿੱਚ ਉਹ ਇਕੱਲਿਆਂ ਹੀ ਨਿਰਣਾ ਲੈਣ ਵਾਲੇ ਸਨ।
As is customary with high-profile, external-facing Band 3 senior executive roles, informal opinions of the responsible minister are often sought. Any conversations I had with Minister Ayres were therefore, to a degree, influential on my decision. But in my view, it did not amount to undue influence because at all times I felt that the decision was mine, ultimately mine to make.
ਸਰਕਾਰ ਵੱਲੋਂ ਰੱਖਿਆ ਰਣਨੀਤਕ ਸਮੀਖਿਆ ਕੀਤੇ ਜਾਣ ਨੂੰ ਲੈ ਕੇ ਕੁਝ ਰੱਖਿਆ ਮਾਹਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਇਹ ਸਮੀਖਿਆ ਵਿੱਚ ਅਗਲੇ ਦਹਾਕੇ ਦੌਰਾਨ ਰੱਖਿਆ ਬਲ ਦੇ ਢਾਂਚੇ, ਸੰਪਤੀਆਂ ਅਤੇ ਇਸ ਦੀ ਤਿਆਰੀ ਦਾ ਮੁਲਾਂਕਣ ਕੀਤਾ ਜਾਣਾ ਹੈ। ਸਰਕਾਰ ਨੇ ਸਾਬਕਾ ਲੇਬਰ ਰੱਖਿਆ ਮੰਤਰੀ ਸਟੀਫਨ ਸਮਿਥ ਅਤੇ ਆਸਟ੍ਰੇਲੀਆਈ ਰੱਖਿਆ ਬਲ ਦੇ ਸਾਬਕਾ ਮੁਖੀ ਐਂਗਸ ਹਿਊਸਟਨ ਨੂੰ ਇਸ ਸਮੀਖਿਆ ਵਾਸਤੇ ਚੁਣਿਆ ਹੈ। ਕਿਹਾ ਗਿਆ ਹੈ ਕਿ 35 ਸਾਲਾਂ ਵਿੱਚ ਕੀਤੀ ਜਾਣ ਵਾਲੀ ਇਹ ਸਭ ਤੋਂ ਵਿਆਪਕ ਸਮੀਖਿਆ ਹੋਵੇਗੀ। ਆਸਟ੍ਰੇਲੀਆ ਡਿਫੈਂਸ ਐਸੋਸੀਏਸ਼ਨ ਦੇ ਨਿਰਦੇਸ਼ਕ ਨੀਲ ਜੇਮਸ ਦਾ ਕਹਿਣਾ ਹੈ ਕਿ ਉਹ ਇਸ ਸਮੀਖਿਆ ਦਾ ਤਾਂ ਸਵਾਗਤ ਕਰਦੇ ਹਨ, ਪਰ ਇਸ ਵਾਸਤੇ ਚੁਣੇ ਗਏ ਵਿਅਕਤੀਆਂ ਬਾਰੇ ਉਹਨਾਂ ਨੂੰ ਕੁਝ ਚਿੰਤਾ ਹੈ।
ਤੇ
ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ, ਤੇ ਗੱਲ ਕਰਦੇ ਹਾਂ ਕਾਮਨਵੈਲਥ ਖੇਡਾਂ ਦੀ 2022 ਵਾਲੀਆਂ ਖੇਡਾਂ ਦੀ। ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿੱਚ 2022 ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਭਾਰਤ ਨੇ ਸਿੰਗਾਪੁਰ ਨੂੰ 3-1 ਦੇ ਨਾਲ ਹਰਾਇਆ। ਭਾਰਤ ਲਈ ਹਰਮੀਤ ਦੇਸਾਈ ਅਤੇ ਜੀ ਸਾਥੀਆਂ ਨੇ ਡਬਲਜ਼ ਮੈਚ ਵਿੱਚ ਜਿੱਤ ਦਰਜ ਕਰਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਹਾਲਾਂਕਿ ਚਿਊ ਜੇ ਯੂ ਕਲੈਰੈਂਸ ਨੇ ਅਗਲੀ ਗੇਮ ਜਿੱਤ ਕੇ ਸਿੰਗਾਪੁਰ ਨੂੰ 1-1 ਨਾਲ ਬਰਾਬਰ ਕਰ ਦਿੱਤਾ, ਪਰ ਜੀ ਸਾਥੀਅਨ ਅਤੇ ਹਰਮੀਤ ਦੇਸਾਈ ਨੇ ਆਪੋ ਆਪਣੇ ਮੈਚ ਜਿੱਤ ਕੇ ਭਾਰਤ ਦਾ ਸੋਨ ਤਗਮਾ ਪੱਕਾ ਕਰ ਦਿੱਤਾ। ਭਾਰਤ ਨੇ ਪੁਰਸ਼ਾਂ ਦੇ ਟੇਬਲ ਟੈਨਿਸ ਟੀਮ ਦੇ ਇਵੈਂਟ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਹੈ। ਭਾਰਤੀ ਪੁਰਸ਼ ਟੇਬਲ ਟੈਨਿਸ ਨੇ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਪੀਲਾ ਤਗਮਾ ਜਿੱਤਿਆ ਸੀ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 69.31 ਸੈਂਟਸ ਦੇ ਬਰਾਬਰ, ਭਾਰਤ ਦੇ 54.74 ਅਤੇ ਪਾਕਿਸਤਾਨ ਦੇ 169.74 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ੍ਹ ਵੀਰਵਾਰ ਵਾਸਤੇ ਮੌਸਮ ਦਾ ਹਾਲ। ਪਰਥ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਮੀਂਹ ਪਵੇਗਾ, ਤਾਪਮਾਨ 17 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਵਧੇਗਾ, ਤਾਪਮਾਨ 17 ਡਿਗਰੀ। ਮੈਲਬਨ ਦੇ ਵਿੱਚ ਮੀਂਹ ਆ ਸਕਦਾ ਹੈ, 19 ਡਿਗਰੀ। ਹੋਬਾਰਟ ਦੇ ਵਿੱਚ ਸਵੇਰ ਸਮੇਂ ਮੀਂਹ ਆਉਣ ਦੇ ਆਸਾਰ ਹਨ, 16 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਪਵੇਗਾ ਜੋ ਕਿ ਬਾਅਦ ਵਿੱਚ ਤੇਜ਼ ਹੋ ਸਕਦਾ ਹੈ, 16 ਡਿਗਰੀ। ਵੋਲੋਂਗੋਂਗ ਦੇ ਵਿੱਚ ਮੀਂਹ ਪਵੇਗਾ, 22 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ ਅਤੇ ਅਜਿਹਾ ਤਾਪਮਾਨ ਰਹੇਗਾ। ਨਿਊ ਕਾਸਲ ਦੇ ਵਿੱਚ ਮੀਂਹ ਵਧੇਗਾ, 22 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 24 ਡਿਗਰੀ। ਕੇਂਸ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ ਪਰ ਤਾਪਮਾਨ ਜਾ ਸਕਦਾ ਹੈ 29 ਡਿਗਰੀ। ਡਾਰਵਿਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, ਤਾਪਮਾਨ 31 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।